ਤੇ ਗੁਰੂ ਨਾਨਕ ਸਾਹਿਬ ਜਾ ਰਹੇ ਕਈ ਘਰਾਂ ਚ ਗਏ ਚਰਨ ਪਾਏ ਕਈਆਂ ਨੂੰ ਭਾਗ ਲਾਏ ਸੁੱਤੀ ਕਿਸਮਤ ਜਗਾਈ ਜਿਹੜਾ ਵੀ ਆਇਆ ਕਰੇ ਮਹਾਰਾਜ ਚਰਨ ਪਾਓ ਬੜਿਆਂ ਦੇ ਗਏ ਇੱਕ ਪਰਿਵਾਰ ਸੀ ਬਹੁਤ ਗਰੀਬ ਬੜੀ ਗਰੀਬੀ ਸਾਧ ਸੰਗਤ ਜੀ ਅੰਤਾਂ ਦੀ ਗਰੀਬੀ ਹੈ ਤੇ ਮਨ ਵਿੱਚ ਭਾਵਨਾ ਪੈਦਾ ਹੋਈ ਸਤਿਗੁਰਾਂ ਦੇ ਚਰਨ ਪਵਾਈਏ ਘਰ ਚ ਮਨ ਚ ਇੱਛਾ ਬਣੀ ਕਿ ਸਤਿਗੁਰਾਂ ਦੇ ਚਰਨ ਪਵਾਈਏ ਜਿਵੇਂ ਲੋਕਾਂ ਦੇ ਘਰ ਮਹਾਰਾਜ ਜਾਂਦੇ ਨੇ ਸਾਡੇ ਘਰ ਵੀ ਆਉਣ ਇੱਛਾ ਬਣੀ ਮਨ ਚ ਸਾਧ ਸੰਗਤ ਉਹ ਗੁਰਸਿੱਖ ਬੈਠਾ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਭਾਗਵਾਨ ਨੇ ਮੇਰਾ ਵੀ ਜੀ ਕਰਦਾ ਸਤਿਗੁਰਾਂ ਦੇ ਚਰਨ ਪਵਾਈਏ ਘਰ ਚ ਕਹਿਣ ਲੱਗੀ ਜੀ ਪਵਾ ਲਓ ਕਰੀਏ ਕੀ ਕੋਲ ਕੁਝ ਹੈ ਨੀ ਚਰਨ ਤੇ ਪਵਾ ਲਾਂਗੇ ਮਰ ਨੂੰ ਛਕਾਵਾਂਗੇ ਕੀ ਕਹਿਣ ਲੱਗੀ ਜੀ ਮੈਂ ਆਪਣੇ ਗਹਿਣੇ ਮਾੜੇ ਮੋਟੇ ਹੈਗੇ ਨੇ ਉਹ ਦੇ ਦਿੰਦੀ ਹਾਂ ਵੇਚ ਕੇ ਸਤਿਗੁਰਾਂ ਵਾਸਤੇ ਲਿਆਓ ਕੁਝ ਨਾ ਕੁਝ ਮਰ ਨੂੰ ਛਕਾ ਦਿਆਂਗੇ ਕਹਿਣ ਲੱਗਾ ਚਲੋ ਛਕਣ ਦਾ ਤੇ ਪ੍ਰਬੰਧ ਕਰ ਲਾਂਗੇ ਸਤਿਗੁਰਾਂ ਨੇ ਆਪਣੇ ਘਰ ਆਉਣਾ ਨੀ ਕਹਿੰਦੇ ਕਿਉਂ ਨੀ ਆਉਣਾ ਕਿਉਂਕਿ ਮਹਾਰਾਜ ਵੱਡੇ ਵੱਡੇ ਘਰਾਂ ਚ ਜਾਂਦੇ ਨੇ ਅਸੀਂ ਗਰੀਬ ਹੈ ਸਾਡੇ ਕਿਵੇਂ ਆਉਣਗੇ ਸਤਿਗੁਰੂ ਕਹਿਣ ਲੱਗੀ ਨਹੀਂ ਬੇਨਤੀ ਕਰਕੇ ਤੇ ਵੇਖੀਏ ਚਲੇ ਗਏ ਗੁਰੂ ਨਾਨਕ ਸਾਹਿਬ ਦੇ ਕੋਲ ਬੇਨਤੀ ਕੀਤੀ ਹੱਥ ਜੋੜੇ ਗਲ ਚ ਪੱਲਾ ਪਾਇਆ ਸਿਰ ਝੁਕਾਇਆ ਬੇਨਤੀ ਕੀਤੀ ਸਤਿਗੁਰੂ ਸਾਡੇ ਗ੍ਰਹਿ ਵਿੱਚ ਚਰਨ ਪਾਓ ਮਹਾਰਾਜ ਅਸੀਂ ਗਰੀਬ ਬਹੁਤ ਹੈ ਸਾਡੇ ਕੋਲ ਤੁਹਾਨੂੰ ਦੇਣ ਵਾਸਤੇ ਕੁਛ ਵੀ ਨਹੀਂ ਪ੍ਰੇਮ ਤੋਂ ਬਿਨਾਂ ਮਹਾਰਾਜ ਜੀ ਆ ਜਾਓਗੇ ਸਾਡੇ ਘਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਨੂੰ ਤੇ ਚਾਹੀਦਾ ਹੀ ਪ੍ਰੇਮ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਾਇਆ ਦੀ ਲੋੜ ਨਹੀਂ ਪੈਸਿਆਂ ਦੀ ਲੋੜ ਨਹੀਂ ਚੰਗੇ ਪ੍ਰਸ਼ਾਦੇ ਦੀ ਲੋੜ ਨਹੀਂ ਮੈਨੂੰ ਮਹਿਲਾਂ ਦੀ ਲੋੜ ਨਹੀਂ ਮੈਨੂੰ ਤੇ ਚਾਹੀਦਾ ਹੀ ਪ੍ਰੇਮ ਦੋਵੇਂ ਜਣੇ ਅੱਖਾਂ ਚੋਂ ਪਾਣੀ ਤੇ ਬੇਨਤੀਆਂ ਕਰਦੇ ਨੇ
ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ ਰਾਜਿਆਂ ਦੇ ਜਾਲ ਵਾਲਿਆ
ਬੇਨਤੀ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਨਾਲੇ ਰੋਣ ਤੇ ਨਾਲੇ ਬੇਨਤੀ ਕਰਨ ਮਹਾਰਾਜ ਜੀ ਸੱਚੇ ਪਾਤਸ਼ਾਹ ਤੁਹਾਨੂੰ ਗਰੀਬ ਨਵਾਜ ਕਹਿੰਦੇ ਨੇ, ਸਾਨੂੰ ਵੀ ਨਵਾਜੋ, ਸਾਡੇ ਵੀ ਭਾਗ ਜਗਾ ਦਿਓ, ਸਾਡੇ ਘਰ ਵੀ ਚਰਨ ਪਾਓ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਜ਼ਰੂਰ ਚੱਲਾਂਗੇ, ਗੁਰੂ ਨਾਨਕ ਯਾਰ ਗਰੀਬਾਂ ਦਾ। ਸਾਧ ਸੰਗਤ ਜੀ, ਸਤਿਗੁਰੂ ਸੱਚਮੁੱਚ ਗਰੀਬਾਂ ਦੇ ਯਾਰ ਸਨ, ਵੇਖ ਲਵੋ ਅਜਮਾ ਕੇ ਗੁਰੂ ਨਾਨਕ ਯਾਰ ਗਰੀਬਾਂ ਦਾ। ਮਲਕ ਭਾਗੋ ਦੇ ਛੱਡ ਕੇ ਪੂੜੇ ਬਹਿ ਗਿਆ ਲਾਲੋ ਦੇ ਘਰ ਆ ਕੇ, ਗੁਰੂ ਨਾਨਕ ਯਾਰ ਗਰੀਬਾਂ ਦਾ ਵੇਖ ਲਵੋ ਅਜਮਾ ਕੇ। ਸਾਧ ਸੰਗਤ, ਮਹਾਰਾਜ ਨੇ ਟਾਈਮ ਦੇ ਦਿੱਤਾ, ਕਹਿੰਦੇ ਇਸ ਤਾਰੀਖ ਨੂੰ ਇੰਨੇ ਵਜੇ ਤੇਰੇ ਘਰ ਆਵਾਂਗੇ। ਮਹਾਰਾਜ ਜੀ ਪ੍ਰਸ਼ਾਦਾ ਛਕੋਗੇ? ਸਤਿਗੁਰ ਕਹਿੰਦੇ ਜ਼ਰੂਰ ਛਕਾਂਗੇ। ਮਹਾਰਾਜ ਜੀ ਮੇਰੇ ਘਰ ਦਾ, ਮਹਾਰਾਜ ਨੇ ਕੋਈ ਜਾਤ ਨਹੀਂ ਵੇਖੀ, ਜਾਤਾਂ ਤੇ ਖਤਮ ਕਰ ਦਿੱਤੀਆਂ। ਇਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਨਹੀਂ ਤੇ ਨੀਚਾਂ ਨੂੰ ਉੱਚੇ ਚੁੱਕਿਆ ਤੇ ਸਤਿਗੁਰਾਂ ਨੇ ਚੁੱਕਿਆ। ਮਹਾਰਾਜ ਕਹਿੰਦੇ ਭਾਈ ਕਿਉਂ ਵਹਿਮ ਕਰਦੇ ਹੋ? ਨੀਚ ਜਾਤ ਨਹੀਂ ਹੁੰਦੀ, ਨੀਚ ਤੇ ਕਰਮ ਹੁੰਦੇ ਨੇ। ਜਿਹਦੇ ਕਰਮ ਨੀਚ ਨੇ, ਭਾਵੇਂ ਜਿਹੜੀ ਮਰਜ਼ੀ ਜਾਤ ਚ ਉਹਨੇ ਕੁੱਲ ਚ ਜਨਮ ਲਿਆ ਹੋਵੇ, ਭਾਵੇਂ ਪੰਡਿਤ ਹੋਵੇ, ਕਹਿੰਦੇ ਨੀਚ ਹੈ ਜੇ ਕਰਮ ਨੀਚ ਨੇ। ਤੇ ਜੇ ਕਰਮ ਉੱਚੇ ਨੇ, ਕੱਖਾਂ ਦੀ ਛੱਪਰੀ ਚ ਰਹਿੰਦਾ ਹੋਵੇ, ਲੋਕ ਕਹਿੰਦੇ ਨੇ ਦੀ ਜਾਤ ਨੀਵੀਂ ਹੈ, ਪਰ ਕਹਿੰਦੇ ਉਹੀ ਸਭ ਤੋਂ ਉੱਚਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਿਮਰਨ ਉੱਚਾ ਹੈ, ਸਿਮਰਨ ਕਰਨ ਵਾਲਾ ਵੀ ਸਭ ਤੋਂ ਉੱਚਾ ਹੈ, ਉੱਚਾ। ਸਾਧ ਸੰਗਤ, ਅੱਜ ਮਹਾਰਾਜ ਜੀ ਕਹਿੰਦੇ ਜ਼ਰੂਰ ਆਵਾਂਗੇ, ਸਮਾਂ ਦੇ ਦਿੱਤਾ ਪ੍ਰਸ਼ਾਦੇ ਦਾ, ਤਿਆਰੀ ਕਰ ਲਈ ਆਪਣੇ ਘਰ ਚ, ਬੜੀ ਖੁਸ਼ੀ, ਬੜਾ ਚਾਅ ਹੈ, ਚਾਅ ਚੁੱਕਿਆ ਨਹੀਂ ਜਾਂਦਾ, ਮਨ ਚਾਓ ਭਇਆ,
ਰੱਬ ਆਗਮ ਸੁਣਿਆ,
ਰੱਬ ਆਗਮ ਸੁਣਿਆ, ਮਹਾਰਾਜ ਦਾ ਆਉਣਾ ਸੁਣਿਆ ਤੇ ਚਾਅ ਹੋ ਗਿਆ। ਕਈਆਂ ਘਰਾਂ ਚ ਗਿਆ, ਕਹਿੰਦਾ ਆ ਜਾਓ ਮੇਰੇ ਘਰ, ਸਤਿਗੁਰਾਂ ਨੇ ਆਉਣਾ। ਕਹਿੰਦੇ ਕਿਉਂ ਐਵੇਂ ਮਖੌਲ ਕਰਦਾ, ਰਹਿਣ ਦੇ ਤਿਆਰੀ ਕਰਨ ਨੂੰ ਤੇਰੇ ਘਰ ਚ ਨਹੀਂ ਆਉਂਦੇ? ਐਡਾ ਵੱਡਾ ਗੁਰੂ ਤੇਰੇ ਘਰ ਚ ਕਿੱਦਾਂ ਆਜੂ? ਐਡੇ ਵੱਡੇ ਪਾਤਸ਼ਾਹ ਤੇਰੇ ਘਰ ਚ ਕਿਵੇਂ ਆ ਜਾਣਗੇ? ਮਖੌਲ ਕਰਦੇ ਆ ਲੋਕ। ਸਾਧ ਸੰਗਤ ਜੀ ਭਰੋਸਾ, ਕਹਿੰਦਾ ਜ਼ਰੂਰ ਆਉਣਗੇ। ਕਲੀ ਵਿਛਾਈ, ਮਕਾਨ ਭਾਵੇਂ ਕੱਚਾ ਸੀ ਪਰ ਆਪਣੇ ਪੂਰਾ ਜ਼ੋਰ ਲਾ ਦਿੱਤਾ ਸਫਾਈ ਕਰਨ ਤੇ, ਸਤਿਗੁਰਾਂ ਨੇ ਆਉਣਾ। ਖੁਸ਼ੀ ਹੈ, ਸਾਡੇ ਅੰਦਰ ਵੀ ਹੋਣੀ ਚਾਹੀਦੀ ਹੈ। ਮੈਂ ਕਈ ਵਾਰੀ ਬੇਨਤੀ ਅੱਗੇ ਵੀ ਕੀਤੀ ਦੀਵਾਨ ਚ, ਹੁਣ ਵੀ ਕਰ ਦੇਣਾ। ਕਈ ਪ੍ਰੇਮੀ ਸਵਾਲ ਕਰਦੇ ਨੇ, ਕਹਿੰਦੇ ਜੀ ਜੋਤ ਜਗਾਉਣ ਦਾ ਕੀ ਫਾਇਦਾ? ਹੁਣ ਕਈ ਮਹਾਂਪੁਰਖਾਂ ਦੇ ਉਹਨਾਂ ਨੇ ਦੱਸਿਆ ਵੀ ਜੋਤਾਂ ਜਗਾਇਆ ਕਰੋ, ਜੋਤ ਲੱਗਦੀ ਹੈ ਜਦੋਂ ਖੰਡ ਪੜ ਪ੍ਰਕਾਸ਼ ਹੁੰਦਾ। ਜੋਤ ਜਗਾਉਣ ਦਾ ਮਤਲਬ ਕੀ ਹੈ? ਮੈਨੂੰ ਵੀ ਕੀ ਪੁੱਛਦੇ, ਪਰ ਮੈਂ ਤੇ ਹਰ ਇੱਕ ਨੂੰ ਇਹੀ ਬੇਨਤੀ ਕਰਦਾ ਹੁੰਦਾ ਭਾਈ, ਇਹ ਜਿਹੜੀ ਜੋਤ ਆਪਾਂ ਜਗਾਉਂਦੇ ਹਾਂ, ਇਹਦੀ ਕੋਈ ਮਰਿਆਦਾ ਨਾਲ ਜਾਂ ਗੁਰਮਤ ਨਾਲ ਇਹਦਾ ਕੋਈ ਸੰਬੰਧ ਨਹੀਂ। ਇਹ ਜਿਹੜੀ ਜੋਤ ਜਗਾਉਣੀ ਹੈ, ਇੱਕ ਖੁਸ਼ੀ ਦਾ ਪ੍ਰਤੀਕ ਹੈ, ਬਸ ਇੰਨਾ ਕੁ ਮਤਲਬ। ਹੁਣ ਲਾਈਟਾਂ ਆ ਗਈਆਂ ਥਾਂ ਥਾਂ ਦੇ ਉੱਤੇ, ਹਰ ਸਮੇਂ ਲਾਈਟ ਰਹਿੰਦੀ ਹੈ ਪਿੰਡਾਂ ਦੇ ਵਿੱਚ। ਪੰਜਾਬ ਚਲੇ ਜਾਓ ਸਾਧ ਸੰਗਤ ਜੀ, ਕਈ ਪਿੰਡਾਂ ਦੇ ਵਿੱਚ, ਹੁਣ ਤੇ ਬੜੀ ਕਿਰਪਾ ਹੈ ਹਰ ਸਮੇਂ, ਪਰ ਕਈ ਕਈ ਪਿੰਡਾਂ ਦੇ ਵਿੱਚ ਤੇ ਲਾਈਟ ਹੈ ਹੀ ਨਹੀਂ ਸੀ, ਹੁਣ ਹੋ ਗਈ। ਅਜੇ ਵੀ ਕਈ ਪਿੰਡ ਐਸੇ ਨੇ ਜਿੱਥੇ ਦਸ ਦਸ ਦਿਨ ਲਾਈਟ ਆਉਂਦੀ ਹੋਈ ਨਹੀਂ, ਲਾਈਟ ਨਹੀਂ ਆਉਂਦੀ, ਕੋਈ ਪੱਖੇ ਨਹੀਂ ਚੱਲਦੇ, ਕੋਈ ਪ੍ਰਬੰਧ ਨਹੀਂ, ਲੋਕਾਂ ਨੇ ਲਾਲਟੈਨਾਂ ਰੱਖੀਆਂ ਨੇ ਘਰਾਂ 'ਚ, ਦੀਵੇ ਜਗਦੇ ਨੇ ਘਰਾਂ 'ਚ। ਇਹ ਜੋਤ ਜਗਾਉਣ ਦਾ ਮਤਲਬ ਕੀ ਹੈ? ਘਿਓ ਦਾ ਦੀਵਾ, ਇਹ ਖੁਸ਼ੀ ਦਾ ਪ੍ਰਤੀਕ ਹੈ। ਅੱਜ ਘਿਓ ਦਾ ਦੀਵਾ ਜਗਾਇਆ ਕਿਉਂਕਿ ਅੱਜ ਸਾਡੇ ਘਰ ਸਤਿਗੁਰੂ ਆਏ, ਖੁਸ਼ੀ। ਜਿਵੇਂ ਆਪਾਂ ਆਮ ਕਾਰਡਾਂ 'ਤੇ ਲਿਖਦੇ ਹਾਂ ਨਾ, ਕਾਰਡ ਦੇ ਉੱਤੇ ਲਿਖਿਆ ਹੁੰਦਾ, ਮੈਂ ਕਈ ਖੁਦ ਵੀ ਪੜ੍ਹੇ ਨੇ, ਆਉਂਦੇ ਕਾਰਡ ਲੈ ਕੇ, ਬਾਬਾ ਜੀ ਵਿਆਹ ਹੈ ਜੀ ਆਇਓ ਤੁਸੀਂ ਸਾਡੇ, ਤੇ ਕਾਰਡ ਦੇ ਉੱਤੇ ਲਿਖਿਆ ਹੁੰਦਾ ਤੁਸੀਂ ਆਇਓ ਜੀ, ਅਸੀਂ ਤੁਹਾਨੂੰ ਉਡੀਕਾਂਗੇ ਹੱਥਾਂ ਦੀਆਂ ਤਲੀਆਂ ਤੇ ਘਿਓ ਦੇ ਦੀਵੇ ਜਗਾ ਕੇ, ਆਮ ਲਿਖਿਆ ਹੁੰਦਾ, ਘਿਓ ਦੇ ਦੀਵੇ ਜਗਾ ਕੇ ਉਡੀਕਾਂਗੇ। ਇਹਦਾ ਮਤਲਬ ਇੰਨਾ ਹੀ ਹੈ ਕਿ ਖੁਸ਼ੀ। ਜਦੋਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਸੀ ਗਵਾਲੀਅਰ ਦੇ ਕਿਲ੍ਹੇ ਚੋਂ, ਉਦੋਂ ਘਿਓ ਦੇ ਦੀਵੇ ਜਗਾਏ। ਰਾਮ ਚੰਦਰ ਜੀ ਆਏ ਬਨਵਾਸ ਕੱਟ ਕੇ ਤੇ ਘਿਓ ਦੇ ਦੀਵੇ ਜਗਾਏ। ਅਸੀਂ ਘਿਓ ਦਾ ਇੱਕ ਦੀਵਾ ਜਗਾਤਾ, ਉਹਦੇ ਨਾਲ ਹੀ ਰੌਲਾ ਪੈ ਗਿਆ। ਕਹਿੰਦੇ ਇਹਦਾ ਮਤਲਬ ਕੀ ਜੀ, ਇਹ ਫਾਲਤੂ ਹੈ, ਜੋਤ ਦਾ ਕੀ ਮਹਾਤਮ ਹੈ? ਮਹਾਤਮ ਕੋਈ ਨਹੀਂ, ਪਰ ਇਹ ਸਾਡੇ ਅੰਦਰ ਖੁਸ਼ੀ ਹੈ। ਮੈਂ ਤੇ ਕਹਿੰਦਾ ਉਹਨਾਂ ਇੱਕ ਕੀ ਭਾਵੇਂ ਦਸ ਦਸ ਜਗਾਇਆ ਕਰੋ, ਭਾਵੇਂ ਬਨੇਰਿਆਂ ਤੇ ਵੀ ਦੀਵੇ ਲਾਇਆ ਕਰੋ। ਜਿਵੇਂ ਦੀਵਾਲੀ ਨੂੰ ਖੁਸ਼ੀ ਮਨਾਉਂਦੇ ਹਾਂ, ਦੀਵੇ ਜਗਾਉਂਦੇ ਹਾਂ, ਜਿੱਦਣ ਸਾਡੇ ਘਰ ਸਤਿਗੁਰ ਆਉਣ ਸਾਡੇ ਬਨੇਰਿਆਂ ਤੇ ਵੀ ਘਿਓ ਦੇ ਦੀਵੇ ਜਗਣ, ਪਤਾ ਲੱਗੇ ਵੀ ਇਹਦੇ ਅੰਦਰ ਚਾਹ ਹੈ, ਹੋਰ ਉਹਦਾ ਕੋਈ ਮਤਲਬ ਨਹੀਂ। ਇੱਕ ਹੋਰ ਬੇਨਤੀ, ਲਾਈਟ ਨਹੀਂ ਸੀ ਆਉਂਦੀ ਤੇ ਮਹਾਂਪੁਰਖਾਂ ਨੇ ਪੱਕਾ ਹੀ ਕਹਿ ਦਿੱਤਾ ਵੀ ਜੋਤ ਜਗਣੀ ਚਾਹੀਦੀ ਹੈ, ਅਖੰਡ ਜੋਤ। ਜਿਵੇਂ ਅਖੰਡ ਪਾਠ ਹੈ ਨਾ, ਲਗਾਤਾਰ ਖੰਡਨ ਨਾ ਹੋਵੇ। ਮਹਾਂਪੁਰਖਾਂ ਨੇ ਕਹਿ ਦਿੱਤਾ ਇਹਨੇ ਲੋਕ ਪੇਂਡੂ, ਰਾਤ ਨੂੰ ਸੌਂ ਜਾਣਾ, ਪਾਠੀ ਸਿੰਘ ਪਾਠ ਕਰਦਾ, ਲਾਈਟ ਚਲੀ ਗਈ ਤੇ ਖੰਡਨ ਹੋ ਗਿਆ ਪਾਠ। ਪੱਕੀ ਮਰਿਆਦਾ ਬਣਤੀ ਵੀ ਇਹਦੇ 'ਚ ਘਿਓ ਪਾਉਂਦੇ ਰਹੋ, ਇਹਨੂੰ ਬੰਦ ਨਾ ਕਰਿਓ, ਖੰਡਨ ਨਹੀਂ ਕਰਨੀ ਜੋਤ। ਉਹ ਜੋਤ ਉੱਚੀ ਰੱਖ ਦੇਣੀ ਤੇ ਸਾਧ ਸਿੰਘ ਜੀ ਲਾਈਟ ਚਲੀ ਜਾਏ ਤੇ ਜੋਤ ਦਾ ਹੀ ਪ੍ਰਕਾਸ਼ ਹੋਵੇ, ਵੀ ਖੰਡ ਪਾਠ ਵਿੱਚ ਕੋਈ ਵਿਘਨ ਨਾ ਪਵੇ। ਇਸ ਕਰਕੇ ਮਰਿਆਦਾ ਵੱਜ ਗਈ ਤੇ ਇਹਨੂੰ ਭਾਵੇਂ ਮੰਨੋ ਤੇ ਭਾਵੇਂ ਨਾ ਮੰਨੋ, ਅਖੰਡ ਪਾਠ ਸਾਹਿਬ ਚਲਾਈਏ ਤੇ ਘਿਓ ਦਾ ਦੀਵਾ ਜਗਾਈਏ, ਇਹ ਕੋਈ ਉਲਟ ਵੀ ਨਹੀਂ ਹੈ। ਤੇ ਜੇ ਇਹ ਕਹਿ ਦਈਏ ਵੀ ਇਹ ਜ਼ਰੂਰੀ ਰੱਖਣਾ ਹੈ, ਇਹ ਵੀ ਕੋਈ ਜ਼ਰੂਰੀ ਨਹੀਂ। ਪਰ ਖੁਸ਼ੀ ਦੀ ਗੱਲ ਕਿ ਘਿਓ ਦਾ ਦੀਵਾ ਜਗਾਉਣ, ਜਦੋਂ ਮਹਾਰਾਜ ਆਏ ਬੜਾ ਚਾਅ ਹੈ ਮਨ ਵਿੱਚ, ਹੱਥ ਜੋੜੀ ਖੜਾ ਹੈ, ਫੁੱਲ ਤੋੜੇ, ਹਾਰ ਬਣਾਇਆ, ਜਦੋਂ ਸਤਿਗੁਰ ਆਏ ਸਤਿਗੁਰਾਂ ਦੇ ਗਲ 'ਚ ਪਾਇਆ, ਭਾਈ ਮਰਦਾਨਾ ਨਾਲ, ਭਾਈ ਬਾਲਾ ਨਾਲ, ਬੜਾ ਚਾਅ ਚੜਿਆ ਹੋਇਆ, ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖਿਆ।
ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਵਾਹਿਗੁਰੂ ਗਰੀਬਾਂ ਨੂੰ ਨਿਵਾਜਣ ਵਾਲਿਆ, ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ, ਕਿਹੜਾ 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 ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ, ਕਿਹੜਾ 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 ਸ਼ੁਕਰ ਮਨਾਵਾਂ, ਗਰੀਬਾਂ ਨੂੰ
ਕਿਸ ਰਸਨਾ ਨਾਲ ਗਾਵਾਂ, ਗਰੀਬਾਂ ਨੂੰ ਨਵਾਜਿਆ, ਆ ਕੇ ਚਰਨ ਪਾਏ, ਐਡੀ ਵੱਡੀ ਕਿਰਪਾ ਕੀਤੀ, गुरु नानक साहब वास्ते एक गोदड़ी घर च पई है उही विछाती महाराज इत्थे बैठो सतगुरु बह गए गुरु नानक साहब बह गए बड़ा चा चढ़िया हो
छपरी नू जी भाग लग तेरी छपरी नू जी भाग लग गया वो छपरी नू जी भाग लग गया छपरी नू जी भाग लग
भाग लग गए क्यों क्योंकि सतगुर आए बड़ी वड्डी कृपा की महाराज नूं पक्षी झलदा महाराज प्रशादा छकदे गुरु नानक साहब प्रशादा छक रहे ने एक कोल बैठा खुद सेवा करता ये मैं एक बेनती जरूरी करा जदों खंड पाठ साहब करवाउणा है ना जिहड़ा घर का मालक अपने आप नूं कहाउंदा भावे मालक ते सतगुरु ने असी मालक नहीं पर जे कहने भी मैं मालक हाँ मैं वड्डा है साडा फर्ज है भांडे नौकर ना चकन खुद चुकी है जदों संगत आवे ना घर च उदों नौकर ना सेवा करन उदों अपने कपड़े पुराने पाटे पाए होण कोई गल नहीं पाटे खिमा करना पाटिया तो भाव यही है भी मैले भी कपड़े पाए होणगे तां भी कोई गल नहीं कपड़े मैले भी हो जाएंगे तभी कोई नहीं ये नहीं कि अपना साध संगत जी पग बनी है अपने सोने कपड़े पाए ने संगत आई है तो सेवा नौकर करते फिरते नहीं संगत की सेवा खुद करनी है क्योंकि विच संगत हर प्रभ
वसै जियो
संगतां च रब वसदा खुद सेवा करनी है उहदा फल सतगुरु बख्शिश करनगे फिर आप सेवा करनी अपने हथी सेवा विच बड़ियां बरकतां ने आप पखा झलदा है सतगुरु बैठे ने साध संगत प्रशादा छकाउंदिया छकाउंदिया मन विच इक फुरना आया ख्याल आया कि सतगुर अज आए ने मुड़ के पता नहीं साडे इलाके च कदों आउणगे साडे पिंड च कदों आउणगे क्यों ना बेनती करां ते एक बारी प्रशादा होर छका दें चा ਕਹਿੰਦਾ ਕਿਉਂ ਨਾ ਇੱਕ ਵਾਰੀ ਹੋਰ ਪ੍ਰਸ਼ਾਦਾ ਛਕਾ ਦਿਆ ਇਹਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਹੱਥ ਸੁੱਚੇ ਕਰਾਏ ਤੇ ਬੇਨਤੀ ਕਰਤੀ ਮਹਾਰਾਜ ਜੀ ਇੱਕ ਵਾਰੀ ਹੋਰ ਛਕ ਜਾਓ ਸਤਿਗੁਰਾਂ ਨੇ ਵੇਖਿਆ ਗਰੀਬੀ ਅੰਤਾਂ ਦੀ ਤੇ ਕਹਿੰਦਾ ਇੱਕ ਵਾਰੀ ਹੋਰ ਛਕ ਜਾਓ ਮਹਾਰਾਜ ਖੁਸ਼ ਹੋ ਕੇ ਕਹਿੰਦੇ ਕੋਈ ਗੱਲ ਨਹੀਂ, ਲੈ ਕੱਲ ਨੂੰ ਫੇਰ ਛੱਕ ਜਾਾਂਗੇ। ਉਧਰੋਂ ਵੀ ਕਿਰਪਾ ਸਤਿਗੁਰਾਂ ਨੇ ਕਰਤੀ, ਨਾ ਨਹੀਂ ਕੀਤੀ। ਪ੍ਰੇਮ ਵਿੱਚ ਨੇਮ ਨਹੀਂ, ਨੇਮ ਚੋਂ ਪ੍ਰੇਮ ਪੈਦਾ ਹੁੰਦਾ। ਨੇਮ ਬਣਾ ਲਓ ਵੀ ਸਤਸੰਗਤ 'ਚ ਜਾਣਾ, ਨੇਮ ਬਣਿਆ ਰਿਹਾ ਇੱਕ ਦਿਨ ਪ੍ਰੇਮ ਹੀ ਬਣੇ। ਨੇਮ ਬਣਾ ਲਓ ਬਾਣੀ ਪੜ੍ਹਨੀ ਆ, ਹੌਲੀ ਹੌਲੀ ਬਾਣੀ ਨਾਲ ਪ੍ਰੇਮ ਬਣ ਜਾਣਾ, ਫਿਰ ਛੱਡਣ ਨੂੰ ਜੀ ਨਹੀਂ ਕਰਨਾ। ਨੇਮ ਬਣਾ ਲਓ ਕੀਰਤਨ ਸੁਣਦਾ, ਹੌਲੀ ਹੌਲੀ ਪ੍ਰੇਮ ਬਣ ਜਾਏਗਾ। ਜਦੋਂ ਪ੍ਰੇਮ ਬਣ ਗਿਆ ਫਿਰ ਜੀ ਨਹੀਂ ਕਰਨਾ ਛੱਡਣ। ਇਹਨੇ ਬੇਨਤੀ ਕੀਤੀ, ਮਹਾਰਾਜ ਨੇ ਪਿਆਰ 'ਚ ਇਨਕਾਰ ਨਹੀਂ ਕੀਤਾ। ਕਹਿੰਦੇ ਭਾਈ ਸਵੇਰੇ ਪ੍ਰਸ਼ਾਦਾ ਤਿਆਰ ਕਰੀ, ਫਿਰ ਆਵਾਂਗੇ ਛਕਣ। ਹਾਂ ਕਰਤੀ, ਸਤਿਗੁਰੂ ਚੱਲੇ ਗਏ। ਕਹਿੰਦੇ ਭਾਗਵਾਨ ਨੇ ਹੁਣ ਬਸ ਫਿਰ ਮੰਗਣ ਵਾਸਤੇ ਤੁਰ ਪਿਆ। ਕਿਸੇ ਸੇਠ ਨੂੰ ਬੇਨਤੀ ਕਰਦਾ ਹੈ ਵੀ ਮੇਰੇ ਤੇ ਕਿਰਪਾ ਕਰੋ, ਉਧਾਰ ਦੇ ਦਿਓ, ਦਿਹਾੜੀਆਂ ਕਰ ਕਰਕੇ ਮੋੜ ਦਿਆਂਗਾ। ਇੱਕ ਦੋ ਸੇਠਾਂ ਕੋਲ ਗਿਆ, ਇਹਨੂੰ ਥੋੜ੍ਹੀ ਮਾਇਆ ਮਿਲੀ, ਕਿਉਂਕਿ ਗਰੀਬ ਨੂੰ ਤੇ ਲੋਕ ਦੁਰਕਾਰਦੇ ਨੇ, ਵੱਡਿਆਂ ਨੂੰ ਲੋਕ ਸਤਿਕਾਰਦੇ ਨੇ। ਪਰ ਸਾਧ ਸੰਗਤ, ਮੈਂ ਅੱਜ ਸਵੇਰ ਦੇ ਦੀਵਾਨ ਵਿੱਚ ਵੀ ਗੋਬਿੰਦਪੁਰੀ ਵੀ ਬੇਨਤੀ ਕੀਤੀ ਸੀ, ਜੇ ਕੋਈ ਮੰਗਦਾ ਨਾ ਹੱਥ ਅੱਡਦਾ ਕਿਸੇ ਅੱਗੇ, ਕਿਸੇ ਦਾ ਜੀ ਨਹੀਂ ਕਰਦਾ ਕਿਸੇ ਕੋਲੋਂ ਕੁਝ ਮੰਗਣ ਵਾਸਤੇ। ਜਿਹੜੇ ਬੱਚੇ ਭਿਖਾਰੀ ਫਿਰਦੇ ਨੇ, ਲੋਕ ਮੰਗਦੇ ਨੇ, ਆਪਾਂ ਧੱਕੇ ਮਾਰਦੇ ਹਾਂ, ਦੁਰਕਾਰਦੇ ਹਾਂ, ਕਿਸੇ ਦਾ ਕਿਹੜਾ ਜੀ ਕਰਦਾ ਹੈ? ਕੋਈ ਨਹੀਂ ਕਿਸੇ ਕੋਲੋਂ ਮੰਗ ਕੇ ਰਾਜੀ। ਪਰ ਮੰਗਦਾ ਬੰਦਾ ਕਦੋਂ ਹੈ ਪਤਾ?
ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ, ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ, ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ ਗਰੀਬੀ, ਐਵੇਂ ਕੋਈ ਮੰਗਦਾ ਨਾ ਕਰਦੀ ਮਜਬੂਰ
ਗਰੀਬੀ ਜਿਹੜੀ ਹੈ ਉਹ ਮੰਗਣ ਵਾਸਤੇ ਮਜਬੂਰ ਕਰ ਦਿੰਦੀ ਹੈ। ਹੁਣ ਧਿਆਨ ਦਿਓ, ਬਾਹਰ ਗਿਆ, ਕਈਆਂ ਨੂੰ ਆਖਿਆ ਚਲੋ ਇੱਕ ਦਿਨ ਦਾ ਹੋਰ ਪ੍ਰਬੰਧ ਹੋ ਗਿਆ ਪ੍ਰਸ਼ਾਦੇ ਦਾ, ਪ੍ਰਸ਼ਾਦਾ ਪੱਕਿਆ, ਸਤਿਗੁਰੂ ਆ ਗਏ। ਜਦੋਂ ਤੀਜੇ ਦਿਨ ਮਹਾਰਾਜ ਆਏ, ਦੂਜੇ ਦਿਨ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਦੇ ਅੱਗੇ ਰੱਖਿਆ, ਨਾਲੇ ਪੱਖਾ ਝੱਲਦਾ, ਮਨ ਵਿੱਚ ਵਿਚਾਰ ਆਈ ਮਨਾ ਕੀ ਪਤਾ ਮੁੜ ਕੇ ਕਦੋਂ ਆਉਣਗੇ, ਨਾ ਚਾਹੁੰਦਿਆਂ ਵੀ ਬੜਾ ਰੋਕਿਆ ਆਪਣੇ ਆਪ ਨੂੰ, ਪਰ ਰੋਕ ਨਾ ਸਕਿਆ। ਕਹਿੰਦਾ ਮਹਾਰਾਜ ਇੱਕ ਵਾਰੀ ਹੋਰ ਛੱਕ ਜਾਓ ਪ੍ਰਸ਼ਾਦਾ, ਤੀਜੀ ਵਾਰੀ। ਸਤਿਗੁਰਾਂ ਨੂੰ ਬੇਨਤੀ ਕੀਤੀ, ਅੰਤਾਂ ਦੀ ਗਰੀਬੀ ਹੈ, ਇੱਥੇ ਵੇਖ ਲਓ ਦਾਨ ਪੁੰਨ ਕਰਨ ਵੇਲੇ, ਲਓ ਜੀ ਤੇਰਵਾਂ ਮਹੀਨਾ ਚੱਲਦਾ, ਹੁਣ ਕਿੱਥੇ ਸੇਵਾ, ਗੁਰੂ ਵਾਰੀ ਤੇਰਵਾਂ ਪਤਾ ਨੀ ਕਿੱਥੋਂ ਆ ਜਾਂਦਾ। ਸਾਧ ਸੰਗਤ, ਵਿਰਲੇ ਹੁੰਦੇ ਨੇ, ਸੇਵਾ ਕਰਕੇ ਵੀ ਆਪਣਾ ਨਾਮ ਪ੍ਰਗਟ ਨਹੀਂ ਕਰਦੇ, ਸੇਵਾ ਕਰਕੇ ਵੀ ਜਿਤਾਉਂਦੇ ਨਹੀਂ, ਸੇਵਾ ਕਰਕੇ ਵੀ ਆਪਣਾ ਨਾਮ ਪਾਲਕੀਆਂ ਤੇ ਲਿਖਵਾਉਂਦੇ ਨਹੀਂ। ਪਾਲਕੀ ਦੇ ਉੱਤੇ ਵੀ ਸਰਦਾਰ ਸਾਹਿਬ ਚਿੰਬੜੇ ਨੇ ਗੁਰੂ ਸਾਹਿਬ
ਸ੍ਰੀ ਵਾਹਿਗੁਰੂ,
ਥਾਂ ਥਾਂ ਦੇ ਉੱਤੇ ਪਾਲਕੀ ਗੁਰੂ ਦੀ ਨਾ ਸਰਦਾਰ ਸਾਹਿਬ ਦੇ, ਬੜਾ ਕੁਝ ਹੈ। ਇਹ ਕਿਉਂ ਲਿਖਿਆ? ਕਿਉਂਕਿ ਸਤਿਗੁਰਾਂ ਨੂੰ ਕਿਹੜਾ ਪਤਾ, ਨਾ ਲਿਖਣ ਨਾਲ ਹੀ ਪਤਾ ਲੱਗੂ, ਉਂਝ ਕਿਹੜਾ ਪਤਾ ਹੈ ਸਤਿਗੁਰਾਂ ਨੂੰ? ਨਹੀਂ ਪਤਾ, ਮਹਾਰਾਜ ਜਾਣਦੇ ਨੇ। ਇਹ ਕਾਹਦੇ ਵਾਸਤੇ ਲਿਖਵਾਉਂਦੇ ਆ? ਦੁਨੀਆਂ ਨੂੰ ਪਤਾ ਲੱਗ ਜੇ। ਜਿਹਦੇ ਨਾਮ ਰਜਿਸਟਰੀ ਹੋਵੇ ਨਾ, ਜ਼ਮੀਨ ਉਸੇ ਦੀ ਹੁੰਦੀ ਹੈ, ਜਿਹਦੇ ਨਾਮ ਮਕਾਨ ਲਿਖਿਆ ਹੋਵੇ ਉਹ ਉਸੇ ਦਾ ਹੁੰਦਾ, ਕਿਰਾਏਦਾਰ ਜਿਹੜਾ ਮਰਜ਼ੀ ਰਹਿੰਦਾ ਹੋਵੇ। ਪਾਲਕੀ ਤੇ ਜੇ ਨਾਂ ਤੇਰਾ ਲਿਖਿਆ ਨਾ, ਇਹ ਨਾ ਸਮਝੀ ਉਹਦੇ ਉੱਤੇ ਵਿੱਚ ਮਹਾਰਾਜ ਨੇ, ਤੂੰ ਹੀ ਪੈਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਤੇ ਘਰ ਚ ਹੀ ਲੱਗਿਆ ਪੱਖਾ, ਕਿਉਂਕਿ ਨਾਮ ਹੀ ਹੈ ਸਤਿਗੁਰਾਂ ਦਾ। ਉਹ ਤੇ ਆਪਣੇ ਜਦੋਂ ਜਿਹੜਾ ਪੱਖੇ ਤੇ ਨਾਮ ਲਿਖਿਆ ਉਹ ਗੁਰਦੁਆਰੇ ਨਹੀਂ ਲੱਗਿਆ, ਉਹ ਘਰ ਲੱਗਿਆ, ਕਿਉਂਕਿ ਨਾਮ ਤੇ ਸਰਦਾਰ ਸਾਹਿਬ ਤੇਰਾ। ਸਤਿਗੁਰਾਂ ਨੂੰ ਨਹੀਂ ਪਤਾ, ਜਾਣਦੇ ਨੇ ਮਹਾਰਾਜ। ਦਾਨ ਕਰਨਾ ਭੇਟਾ, ਵੈਸੇ ਤੇ ਦਾਨ ਜਿਹੜਾ ਹੈ ਆਪਣੇ ਤੋਂ ਛੋਟੇ ਨੂੰ ਦੇਈਦਾ। ਗੁਰੂ ਘਰ ਵਿੱਚ ਤੇ ਅਸੀਂ ਭਿਖਾਰੀ ਬਣ ਕੇ ਆਉਣਾ, ਇੱਥੋਂ ਦਾਨ ਲੈਣਾ ਹੈ, ਇੱਥੇ ਤੇ ਕੱਖ ਦੇ ਦਿਓ ਉਹ ਵੀ ਭੇਟਾ, ਲੱਖ ਦੇ ਦਿਓ ਉਹ ਵੀ ਭੇਟਾ, ਸਿਰ ਵੀ ਵੱਢ ਕੇ ਰੱਖ ਦਿਓ ਵੀ ਭੇਟੇ, ਇੱਥੇ ਦਾਨ।
ਸਾਧ ਸ੍ਰੀ ਅਕਾਲ।
ਹੁਣ ਸਾਧ ਸੰਗਤ, ਦੂਜੇ ਦਿਨ ਦਾ ਪ੍ਰਬੰਧ ਹੋ ਗਿਆ, ਪੱਖੀ ਝੱਲਦਾ, ਕਹਿੰਦਾ ਮਹਾਰਾਜ ਇੱਕ ਵਾਰੀ ਹੋਰ ਛੱਕ ਜੋ। ਪਿਆਰ ਚ ਇਨਕਾਰ ਨਹੀਂ ਕੀਤਾ, ਫਿਰ ਹਾਂ ਕਰਤੀ, ਕਹਿੰਦੇ ਆਵਾਂਗੇ। ਤੀਜੀ ਦਫਾ ਹਾਂ ਕਰ ਗਏ, ਮਰਦਾਨਾ ਕਹਿੰਦਾ ਮਹਾਰਾਜ ਜੀ ਫੇਰ ਆਵਾਂਗੇ। ਸਤਿਗੁਰ ਕਹਿੰਦੇ ਜ਼ਰੂਰ ਆਵਾਂਗੇ, ਕਿਉਂਕਿ ਇਹਦਾ ਪਿਆਰ ਲਿਆਏਗਾ ਖਿੱਚ ਕੇ। ਮੂੰਹ ਲਾਲਨ ਸਿਉ
ਪ੍ਰੀਤ ਬਣੀ,
ਤੋਰੀ ਨਾ ਟੁੱਟੈ
ਛੋਰੀ
ਨਾ ਛੂਟੈ, ਐਸੀ ਮਾਧੋ
ਖਿੰਚ ਤਣੀ,
ਐਸੀ ਤਣੀ ਹੈ ਖਿੱਚ ਕੇ ਤਣੀ ਹੈ, ਉਂਜਣੀ ਤਣੀ ਖਿੱਚ ਕੇ ਜਿਹੜੀ ਪ੍ਰੀਤ ਟੁੱਟਣ ਵਾਲੀ ਨਹੀਂ। ਮਹਾਰਾਜ ਕਹਿੰਦੇ ਅੱਜ ਫੇਰ ਜਾਣਾ। ਧੰਨ ਗੁਰੂ ਨਾਨਕ ਸਾਹਿਬ, ਤੀਜੀ ਦਫਾ ਫੇਰ ਆ ਗਏ, ਪਿਆਰ ਦੇ ਬੱਝੇ ਹੋਏ। ਅੱਜ ਪ੍ਰਬੰਧ ਕਿਵੇਂ ਕੀਤਾ ਪ੍ਰਸ਼ਾਦੇ ਦਾ? ਘਰ ਵਿੱਚ ਕੁਝ ਹੈ ਨਹੀਂ, ਬਾਹਰ ਗਿਆ ਕਿਸੇ ਨੇ ਦਿੱਤਾ ਵੀ ਕੱਖ ਨਹੀਂ, ਦਿਹਾੜੀ ਲੱਭਦਾ ਰਿਹਾ, ਦਿਹਾੜੀ ਵੀ ਨਾ ਮਿਲੀ, ਉਧਾਰ ਵੀ ਪੈਸੇ ਨਾ ਮਿਲੇ, ਕੋਈ ਵੇਚਣ ਵਾਸਤੇ ਵੀ ਹੈ ਨਹੀਂ ਜਿਹੜੀ ਚੀਜ਼ ਵੇਚਦੇ, ਹੁਣ ਕੀ ਕਰੇ? ਵਾਪਸ ਆ ਗਿਆ, ਕਹਿੰਦਾ ਭਗਵਾਨ ਨੇ ਪ੍ਰਬੰਧ ਤੇ ਹੋਇਆ ਨਹੀਂ, ਤੇ ਸਤਿਗੁਰਾਂ ਨੇ ਆ ਜਾਣਾ ਹੈ, ਤੇ ਗ੍ਰਿਸ਼ਤੀ ਦਾ ਧਰਮ ਹੈ ਰੱਬ ਦੇ ਪਿਆਰੇ ਭੁੱਖੇ ਨਾ ਜਾਣ, ਹੁਣ ਕੀ ਕਰੀਏ? ਕਹਿਣ ਲੱਗੀ ਜੀ ਕੋਈ ਤਰੀਕਾ ਹੈ, ਆਪਣੇ ਕੇਸ ਪੱਟਣੇ ਸ਼ੁਰੂ ਕਰਤੇ ਦੋਵਾਂ ਹੱਥਾਂ ਨਾਲ ਕੇਸ। ਉਹ ਕਹਿੰਦੀ ਕੇਸ ਕਿਉਂ ਪੱਟ ਰਹੀ ਹੈ? ਉਹ ਪੁੱਛਦਾ, ਉਹ ਕਹਿਣ ਲੱਗੀ ਦੋ ਮਿੰਟ ਠਹਿਰ ਜਾ, ਕੇਸ ਪੱਟੇ ਆਪਣੇ ਹੱਥਾਂ ਦੇ ਹੁਨਰ ਨਾਲ, ਕੇਸ ਪੱਟ ਕੇ ਇੱਕ ਬਹੁਤ ਸੁੰਦਰ ਮਾਲਾ ਤਿਆਰ ਕਰ ਦਿੱਤੀ, ਉਹ ਮਾਲਾ ਤਿਆਰ ਕਰਕੇ ਆਪਣੇ ਘਰ ਵਾਲੇ ਨੂੰ ਦਿੱਤੀ, ਤੇ ਕੀ ਆਖਿਆ, ਇਹ ਲੈ ਜਾ, ਕੋਈ ਨਾ ਕੋਈ ਫਕੀਰ ਮਿਲ ਜਾਏਗਾ, ਰੱਬ ਦਾ ਪਿਆਰਾ ਮਿਲ ਜਾਏਗਾ, ਉਹੀ ਖਰੀਦੇਗਾ ਜਿਹੜਾ ਫੇਰਦਾ, ਜਿਹਨੇ ਫੇਰਨੀ ਨੀ ਉਹਨੇ ਖਰੀਦਣੀ ਨੀ ਕੀ? ਕੋਈ ਰੱਬ ਦਾ ਪਿਆਰਾ ਮਿਲ ਗਿਆ ਨਾ ਫਕੀਰ, ਉਹਦੇ ਕੋਲੇ ਮਾਲਾ ਵੇਚਦੀ, ਸ਼ਾਇਦ ਰਾਸ਼ਨ ਦਾ ਪ੍ਰਬੰਧ ਹੋ ਜਾਵੇ। ਲੈ ਕੇ ਤੁਰ ਪਿਆ, ਸਿਰ ਦੇ ਵਿੱਚੋਂ ਇੱਕ ਵੀ ਕੇਸ ਪੱਟਿਆ ਜਾਏ ਨਾ, ਵਾਹੁਣ ਲੱਗਿਆ ਦਰਦ ਹੁੰਦੀ ਹੈ, ਸਾਰੇ ਕੇਸ ਪੱਟਣੇ ਕਿਤੇ ਸੌਖੀ ਦੀ ਗੱਲ ਨਹੀਂ ਸੀ, ਉੱਤੇ ਕੱਪੜਾ ਬੰਨ ਲਿਆ ਕੱਸ ਕੇ, ਮਾਲਾ ਲੈ ਕੇ ਤੁਰ ਪਿਆ। ਗੁਰੂ ਨਾਨਕ ਸਾਹਿਬ ਇੱਧਰ ਬੈਠੇ ਨੇ ਘਰ ਧਰਮਸ਼ਾਲਾ ਚ, ਮਨ ਚ ਸੋਚਿਆ ਵੀ ਕਿਤੇ ਕੋਈ ਐਸਾ ਨਾ ਮਿਲ ਪਵੇ ਜਿਹੜਾ ਮਾਲਾ ਦੀ ਬੇਅਦਬੀ ਕਰੇ, ਸਿੱਖ ਬੀਬੀ ਦੇ ਕੇਸ ਕਿਤੇ ਰੁਲਣ ਨਾ, ਉਹ ਕੇਸਾਂ ਦੀ ਬੇਅਦਬੀ ਨਾ ਹੋ ਜਾਏ, ਇੱਕ ਫਕੀਰ ਦਾ ਰੂਪ ਵੀ ਆਪ ਹੀ ਬਣ ਗਿਆ। ਸਤਨਾਮ
ਸ੍ਰੀ ਵਾਹਿਗੁਰੂ।
ਫਕੀਰ
ਸ੍ਰੀ ਅਕਾਲ।
ਇੱਕ ਫਕੀਰ ਦਾ ਰੂਪ ਬਣਾ ਲਿਆ, ਕੱਪੜੇ ਹੋਰ ਪਾ ਲਏ, ਪਛਾਣ ਨਹੀਂ ਆਉਂਦੀ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਸਤਿਗੁਰੂ ਚਲੇ ਗਏ, ਅੱਜ ਤੀਜਾ ਦਿਨ ਇਹ ਲੈ ਕੇ ਤੁਰਿਆ ਫਿਰਦਾ, ਕੋਈ ਮਾਲਾ ਖਰੀਦ ਲਓ। ਗੁਰੂ ਨਾਨਕ ਸਾਹਿਬ ਨੇ ਰੋਕ ਲਿਆ, ਪ੍ਰੇਮੀਆਂ ਰੁਕ ਜਾ। ਅੱਛਾ ਇਹ ਦੱਸ ਮਾਲਾ ਦਾ ਲੈਣਾ ਕੀ ਹੈ, ਕਿੰਨੇ ਪੈਸੇ? ਮੇਰੇ ਘਰ ਗੁਰੂ ਨਾਨਕ ਨੇ ਆਉਣਾ, ਨਹੀਂ ਪਤਾ ਸਾਹਮਣੇ ਖੜਾ, ਮੇਰੇ ਘਰ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ, ਉਹਨਾਂ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਹੈ, ਰਾਸ਼ਨ ਦਵਾ ਦਿਓ, ਸੌਦਾ ਦਵਾ ਦਿਓ। ਉਸੇ ਸਮੇਂ ਦੁਕਾਨ ਤੇ ਪੰਸਾਰੀ ਦੀ ਦੁਕਾਨ ਤੋਂ ਰਾਸ਼ਨ ਦਵਾ ਤਾਂ, ਮਾਲਾ ਲੈ ਲਈ, ਆਪ ਹੀ ਛਕਣ ਵਾਲੇ ਵੀ ਆਪ ਨੇ ਤੇ ਰਾਸ਼ਨ ਭੇਜਣ ਵਾਲੇ ਵੀ
ਆਪ ਨੇ,
ਨਵਾਜਣ ਵਾਲੇ ਵੀ ਆਪ ਨੇ। ਕਿੱਡੀ ਕਿਰਪਾ ਕਰ ਰਹੇ ਨੇ, ਤਾਰਨ ਆਏ ਨੇ। ਮਾਲਾ ਜਿਹੜੀ ਸੀ ਉਹ ਮਾਲਾ ਲੈ ਲਈ, ਮਾਲਾ ਦਾ ਕੀ ਕੀਤਾ? ਮਾਲਾ ਸੁੱਟੀ ਨਹੀਂ, ਉਹ ਮਾਲਾ ਫੇਰੀ ਨਹੀਂ, ਉਹ ਮਾਲਾ ਆਪਣੀ ਦਸਤਾਰ ਦੇ ਉੱਤੇ ਸਜਾ ਲਈ ਮਹਾਰਾਜ। ਅੱਜ ਵੀ ਜਿਹੜੇ ਚਿੱਤਰਕਾਰ ਨੇ ਫੋਟੋ ਬਣਾਉਂਦੇ ਨੇ ਮਹਾਰਾਜ ਦਾ ਸਰੂਪ, ਤੇ ਜਿਹੜਾ ਚਿੱਤਰ ਹੈ ਇਹ ਵੀ ਬਣਾਇਆ ਹੋਇਆ ਗੁਰੂ ਨਾਨਕ ਸਾਹਿਬ ਦਾ ਚਿੱਤਰ, ਗੁਰੂ ਬਾਬਾ ਆਨੰਦ ਸਿੰਘ ਨਾਨਕ ਸਰ ਵਾਲਿਆਂ ਨੇ ਬਣਵਾਇਆ। ਉਹ ਦਸਤਾਰ ਦੇ ਉੱਪਰ, ਜੂੜੇ ਦੇ ਉੱਪਰ ਇੱਕ ਮਾਲਾ ਸਜਾਈ ਹੁੰਦੀ ਹੈ, ਉਹ ਉਸ ਸਿੱਖ ਬੀਬੀ ਦੀ ਬਣਾਈ ਹੋਈ ਸੀ, ਅੱਜ ਵੀ ਸਜੀ ਹੋਈ। ਕੋਈ ਵੀ ਫੋਟੋ ਵੇਖੋਗੇ ਹਰ ਕਿਤੇ ਹੋਏਗੀ। ਉਹ ਗੁਰੂ ਨਾਨਕ ਸਾਹਿਬ ਨੇ ਮਾਲਾ ਆਪਣੀ ਦਸਤਾਰ ਦੇ ਉੱਪਰ ਸਜਾਈ। ਧਿਆਨ ਦੇਣਾ, ਇੰਨਾ ਸਤਿਕਾਰ ਇੱਕ ਸਿੱਖ ਬੀਬੀ ਦੇ ਕੇਸਾਂ ਦਾ, ਇੱਕ ਸਿੱਖ ਬੀਬੀ ਦੇ ਕੇਸਾਂ ਦਾ ਗੁਰੂ ਨਾਨਕ ਸਾਹਿਬ ਨੇ ਇੰਨਾ ਸਤਿਕਾਰ ਕੀਤਾ ਕਿ ਦਸਤਾਰ ਦੇ ਉੱਤੇ ਮਾਲਾ ਸਜਾਈ। ਸਾਡੇ ਕੇਸ ਗੰਦੀਆਂ ਨਾਲੀਆਂ 'ਚ ਰੁਲਦੇ, ਸਤਿਗੁਰੂ ਕੇਸਾਂ ਦਾ ਇੰਨਾ ਸਤਿਕਾਰ ਕਰਦੇ ਨੇ, ਕਿਤੇ ਬੇਅਦਬੀ ਨਾ ਹੋਵੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੇਸਾਂ ਦਾ ਸਤਿਕਾਰ ਕਰਨਾ, ਭੈਣਾਂ ਨੇ ਵੀ ਔਰ ਵੀਰਾਂ ਭਰਾਵਾਂ ਨੇ ਵੀ। ਸਤਿਸੰਗ ਜੀ, ਬੁਰਾ ਹਾਲ ਹੈ ਕਈ ਥਾਵਾਂ ਦੇ ਉੱਤੇ ਤੇ ਨੌਜਵਾਨਾਂ ਦੇ ਕੇਸ ਤੇ, ਚਲੋ ਪਰ ਕਈਆਂ ਨੇ ਨਵਾਂ ਰਿਵਾਜ਼ ਚਲਾ ਲਿਆ, ਜੈਸਾ ਵੇਖਣਾ ਉਹੋ ਜਿਹਾ ਫੈਸ਼ਨ ਬਣਾ ਲਿਆ। ਕਈ ਕੰਨਾਂ 'ਚ ਮੁਰਕੀਆਂ ਵੀ ਪਾਉਂਦੇ ਨੇ, ਕਈ ਨੌਜਵਾਨਾਂ ਦੇ ਕੰਨ ਵਿੰਨੇ ਹੋਏ ਨੇ, ਪਰ ਚਲੋ ਹੁਣ ਤੇ ਬੜੀ ਕਿਰਪਾ ਹੋ ਗਈ ਸਤਿਗੁਰਾਂ ਦੀ, ਬਹੁਤ ਵੱਡੀ ਰਹਿਮਤ ਹੋ ਗਈ ਜੋ ਕਾਫੀ ਸੁਧਾਰ ਹੋ ਰਿਹਾ। ਜਿੱਥੇ ਕਿ ਲਹਿਰ ਇਹ ਚੱਲੀ ਹੈ, ਬਜ਼ੁਰਗ ਅੰਮ੍ਰਿਤ ਛਕਦੇ ਨੇ, ਪਰ ਨੌਜਵਾਨ ਸਭ ਤੋਂ ਅੱਗੇ ਨੇ, ਸਭ ਤੋਂ ਵੱਧ ਗਿਣਤੀ। ਮੈਂ ਆਪਣੇ ਦੀਵਾਨਾਂ ਵਿੱਚ ਵੇਖੀ ਹੈ ਦਾਸ ਨੇ ਕਈ ਥਾਵਾਂ ਤੇ ਕਿ ਬਜ਼ੁਰਗਾਂ ਨਾਲੋਂ ਵੱਧ ਨੌਜਵਾਨਾਂ ਦੀ ਗਿਣਤੀ ਹੁੰਦੀ ਹੈ ਅੰਮ੍ਰਿਤ ਛਕਣ ਵਾਸਤੇ ਹਰ ਥਾਂ ਤੇ। ਬੜੀ ਸਤਿਗੁਰਾਂ ਦੀ ਕਿਰਪਾ, ਇਹ ਨੌਜਵਾਨ ਪੀੜ੍ਹੀ ਸੁਧਰ ਗਈ, ਸਮਝ ਲਓ ਸਾਡੀ ਕੌਮ ਦਾ ਸੁਧਾਰ ਹੋ ਗਿਆ। ਇਹਨਾਂ ਦੇ ਹੱਥ ਬਹੁਤ ਬਾਗਡੋਰ ਹੈ ਪੰਥ ਦੀ, ਆਉਣ ਵਾਲੀ ਪਨੀਰੀ ਨੂੰ ਸੁਧਾਰਨਾ। ਤੇ ਸਾਧ ਸੰਗਤ ਜੀ, ਅੱਜ ਉਹ ਮਹਾਰਾਜ ਨੇ ਦਸਤਾਰ ਦੇ ਉੱਪਰ ਮਾਲਾ ਸਜਾ ਲਈ, ਕੇਸਾਂ ਦਾ ਸਤਿਕਾਰ ਮਹਾਰਾਜ ਨੇ ਇੰਨਾ ਕੀਤਾ। ਘਰ ਆਇਆ, ਲੈ ਭਾਗਵਾਨ ਨੇ ਰਾਸ਼ਨ ਲੈ ਆਇਆ, ਸਤਿਗੁਰਾਂ ਨੇ ਕਿਰਪਾ ਕੀਤੀ ਆ। ਵੇਖ, ਇੱਕ ਫਕੀਰ ਮਿਲ ਪਿਆ ਕੋਈ ਵਪਾਰੀ, ਉਹਨੇ ਮਾਲਾ ਖਰੀਦ ਲਈ, ਲੈ ਫੜ ਮੈਂ ਰਾਸ਼ਨ ਲੈ ਕੇ ਆਇਆ, ਪ੍ਰਸ਼ਾਦਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਹ ਬੀਬੀ ਪ੍ਰਸ਼ਾਦਾ ਤਿਆਰ ਕਰਦੀ ਹੈ, ਵਾਹਿਗੁਰੂ ਵਾਹਿਗੁਰੂ ਜਪਦੀ ਹੈ, ਪਰਖਾਂ ਤੇ ਅੱਗੀ ਬਹੁਤ ਵੱਡੀਆਂ ਪਾਈਆਂ ਸੀ, ਪਰ ਹੁਣ ਉਦੋਂ ਵੱਡਾ ਪਰਚਾ ਪਾ ਦਿੱਤਾ ਮਹਾਰਾਜ ਨੇ, ਜਿਹੜਾ ਸਭ ਤੋਂ ਹੀ ਕਰੜਾ ਹੈ, ਜਿਹਦੇ ਵਿੱਚ ਕੋਈ ਵਿਰਲਾ ਹੀ ਟਿਕ ਸਕਦਾ। ਪਰਚੇ ਤੇ ਅੱਗੇ ਵੀ ਪਾਏ, ਪਰ ਹੁਣ ਆਖਰੀ ਇਮਤਿਹਾਨ ਮਹਾਰਾਜ ਨੇ ਕੀ ਪਾਇਆ? ਉਹ ਬੀਬੀ ਪ੍ਰਸ਼ਾਦਾ ਪਕਾਉਂਦੀ ਹੈ, ਚੁੱਲ੍ਹੇ ਦੇ ਵਿੱਚ ਅੱਗ ਬਲਦੀ ਹੈ। ਇੱਕੋ ਇੱਕ ਪੁੱਤਰ ਸੀ, ਬੜੀਆਂ ਸੁੱਖਣਾ ਸੁੱਖ ਸੁੱਖ ਕੇ ਲਿਆ ਸੀ, ਬੜੀਆਂ ਅਰਦਾਸਾਂ ਕਰ ਕਰਕੇ ਪੁੱਤਰ ਲਿਆ ਸੀ। ਉਹ ਬੱਚੇ ਦੀ ਉਮਰ ਡੇਢ ਦੋ ਸਾਲ ਦੀ ਲਿਖੀ ਹੈ, ਡੇਢ ਦੋ ਸਾਲ ਸਿਰਫ। ਉਹ ਬੱਚਾ ਰਿੜਦਾ ਫਿਰਦਾ, ਥੋੜਾ ਥੋੜਾ ਤੁਰਦਾ ਹੈ। ਇਹ ਬੀਬੀ ਨੇ ਪ੍ਰਸ਼ਾਦਾ ਸਬਜ਼ੀ ਬਣਾਉਣ ਵਾਸਤੇ ਰੱਖ ਦਿੱਤੀ, ਅੱਗ ਬਲ ਰਹੀ ਹੈ, ਆਪ ਅੰਦਰ ਆਟਾ ਲੈਣ ਵਾਸਤੇ ਗਈ, ਬੱਚਾ ਰਿੜਦਾ ਰਿੜਦਾ ਅੱਗ ਦੇ ਕੋਲ ਚਲਿਆ ਗਿਆ, ਪਾਣੀ ਸੀ, ਪਾਣੀ ਤੇ ਪੈਰ ਫਿਸਲਣ ਕਾਰਨ ਅੱਗ ਦੇ ਵਿੱਚ ਡਿੱਗ ਪਿਆ, ਤੇ ਵਿੱਚ ਡਿੱਗਣ ਦੀ ਦੇਰ ਸੀ, ਲਪੇਟ 'ਚ ਆ ਗਿਆ। ਜਦੋਂ ਤੱਕ ਬੀਬੀ ਬਾਹਰ ਆਈ, ਆਉਂਦਿਆਂ ਨੂੰ ਵੇਖਿਆ ਪੁੱਤਰ ਤੇ ਹੈ, ਪਰ ਵਿੱਚ ਸਾਹ ਨਹੀਂ ਰਹੇ, ਨਬਜ਼ਾਂ ਰੁਕ ਜਾਂਦੀਆਂ। ਜਦੋਂ ਵੇਖਿਆ ਨਾ ਬੁਰੀ ਤਰ੍ਹਾਂ ਸੜ ਗਿਆ, ਬਥੇਰਾ ਚੁੱਕਿਆ, ਬਥੇਰਾ ਹਲਾਇਆ, ਬੜਾ ਬੁਲਾਇਆ ਨਾ ਬੋਲਿਆ। ਧੰਨ ਸੀ ਜਿਗਰਾ, ਅੱਖਾਂ ਚੋਂ ਪਾਣੀ ਨਹੀਂ ਆਉਣ ਦਿੱਤਾ। ਕਹਿਣ ਲੱਗੀ ਜੇ ਮੈਂ ਰੋਣ ਲੱਗ ਪਈ ਲੋਕਾਂ ਨੂੰ ਪਤਾ ਲੱਗੇਗਾ, ਜੇ ਲੋਕਾਂ ਨੂੰ ਪਤਾ ਲੱਗੇਗਾ ਇਹ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਦੱਸਣਗੇ ਵੀ ਉਹਨਾਂ ਦੇ ਘਰ ਤੇ ਮੌਤ ਹੋ ਗਈ, ਜੇ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗ ਗਿਆ ਉਹਨਾਂ ਨੇ ਅੱਜ ਦਾ ਪ੍ਰਸ਼ਾਦਾ ਕੈਂਸਲ ਕਰ ਦੇਣਾ ਤੇ ਸਾਡੀ ਤੇ ਸੇਵਾ ਰਹਿ ਜਾਣੀ ਵਿੱਚ ਹੀ। ਸੇਵਾ ਵਿੱਚ ਵਿਘਨ ਨਾ ਪਵੇ, ਸੇਵਾ ਵਿੱਚ ਭੰਗਣਾ ਨਾ ਪਵੇ। ਇੱਕੋ ਇੱਕ ਪੁੱਤਰ ਬੁਰੀ ਤਰ੍ਹਾਂ ਅੱਗ ਨਾਲ ਸੜਿਆ ਪਿਆ, ਉੱਤੇ ਕੱਪੜਾ ਪਾ ਦਿੱਤਾ, ਲਪੇਟ ਕੇ ਮੰਜੇ ਤੇ ਪਾ ਦਿੱਤਾ, ਦਿਲ ਤੇ ਪੱਥਰ ਰੱਖ ਲਿਆ, ਮਨਾ ਰੋਣਾ ਨਹੀਂ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ
ਚੰਗੀ।
ਤੇਰਾ ਕੀ ਆਜੀ ਸਾਨੂੰ ਮਿੱਠਾ ਮਿੱਠਾ ਲੱਗਦਾ, ਤੇਰਾ ਕੀ ਸਾਨੂੰ ਮਿੱਠਾ ਮਿੱਠਾ ਲੱਗਦਾ, ਗੁਰਮੁਖ ਦਾ ਜੀਵਨ ਸਦਾ ਸਬਰ ਤੇ ਸੰਤੋਖ ਵਿੱਚ ਲੰਘਦਾ, ਤੇ ਮਨਮੁਖ ਦਾ ਜੀਵਨ ਗਿਲੇ ਸ਼ਿਕਵਿਆਂ ਵਿੱਚ ਲੰਘਦਾ। ਸਾਰੀ ਜ਼ਿੰਦਗੀ ਰੱਬ ਤੇ ਗਿਲੇ, ਸਾਰੀ ਜ਼ਿੰਦਗੀ ਸ਼ਿਕਵੇ ਸ਼ਿਕਾਇਤਾਂ ਕਰਦਾ ਰਹਿੰਦਾ, ਆਹ ਮਾੜਾ ਹੋ ਗਿਆ, ਉਹ ਮਾੜਾ ਹੋ ਗਿਆ, ਆਹ ਠੀਕ ਨਹੀਂ ਹੋਇਆ, ਉਹ ਠੀਕ ਨਹੀਂ ਹੋਇਆ। ਪਰ ਗੁਰਸਿੱਖ ਕਹਿੰਦਾ ਜੋ ਮਹਾਰਾਜ ਨੇ ਕੀਤਾ ਚੰਗਾ ਕੀਤਾ, ਜਿੱਥੇ ਉਹਨੇ ਰੱਖਿਆ ਠੀਕ, ਭਾਣੇ ਵਿੱਚ ਰਹਿਣਾ ਇਹ ਗੁਰਸਿੱਖਾਂ ਦੀ ਨਿਸ਼ਾਨੀ। ਸਦਾ ਇਹ ਕਹਿਣਾ ਮਹਾਰਾਜ ਜੋ ਤੈਨੂੰ ਭਾਉਂਦਾ ਠੀਕ ਹੈ, ਉਹਦੀ ਕੀਤੀ ਚ ਤਰਖ ਨਾ ਕਰਨੀ, ਇਹੀ ਗੁਰਮੁਖਤਾਈ ਹੈ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਪਹਿਲਾਂ ਕਰਦੇ ਹਾਂ ਕਿ ਪੰਜ ਪਿਆਰੇ ਥੋੜੇ ਸਮੇਂ ਤੱਕ ਸਟੇਜ ਤੇ ਆਉਣਗੇ ਤੇ ਖੜੇ ਨਹੀਂ ਹੋਣਾ ਕਿਸੇ, ਇਹ ਜ਼ਰੂਰੀ ਬੇਨਤੀ, ਕਿਸੇ ਨੇ ਖੜੇ ਨਹੀਂ ਹੋਣਾ। ਆਪਾਂ ਪੰਜ ਪਿਆਰਿਆਂ ਦਾ ਸਤਿਕਾਰ ਕਰਨਾ, ਜੈਕਾਰਿਆਂ ਨਾਲ ਉਹਨਾਂ ਸੰਗਤਾਂ ਤੇ ਫੁੱਲਾਂ ਦੀ ਵਰਖਾ ਕਰਨੀ ਹੈ ਜਿਹੜੇ ਅੰਮ੍ਰਿਤ ਛਕ ਕੇ ਆਉਣਗੇ, ਉਹਨਾਂ ਦਾ ਇੱਥੇ ਆਪਾਂ ਸਤਿਕਾਰ ਕਰਨਾ। ਇਹ ਜਗ੍ਹਾ ਉਹਨਾਂ ਦੇ ਬੈਠਣ ਵਾਸਤੇ ਬਣਾਈ, ਇੱਥੇ ਬੈਠਣਗੇ ਪੰਜ ਪਿਆਰੇ, ਇੱਥੇ ਬੈਠਣਗੇ ਤੇ ਨਾਲੇ ਆਪਾਂ ਨੂੰ ਪਤਾ ਲੱਗੇਗਾ ਕਿ ਦਾਸ ਨੇ ਇੱਕੋ ਦਿਨ ਹਾਜ਼ਰੀ ਭਰੀ ਹੈ, ਕੱਲ ਵੀ ਹੁਣ ਝਾੜ ਕੀ ਨਿਕਲਿਆ ਸਾਡੇ ਸਮਾਗਮ ਦਾ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕਿਸੇ ਨੇ ਵੀ ਖੜੇ ਨਹੀਂ ਹੋਣਾ, ਪੰਜ ਪਿਆਰਿਆਂ ਦਾ ਸਤਿਕਾਰ ਆਪਾਂ ਪਿਆਰ ਨਾਲ ਕਰਨਾ ਹੈ ਤੇ ਨਾਲ ਨਾਲ ਧਾਰਨਾ ਵੀ ਪੜ੍ਹਨੀ ਹੈ, ਸਾਰਿਆਂ ਨੇ ਬੋਲਣਾ, प्रेम दी ते निशानी इको है। जे कोई कवे इंज नहीं इंज होना चाहिए सी मेरे अंदर बड़ा प्रेम है, पर नहीं जो कहता सत बचन, जे सत बचन नहीं फिर प्रेम, प्रेम दे विच ते सत बचन होंदा सिर्फ।
राजी प्यारे दी रजा विच रहना वालू,
प्यारे दी रजा विच राजी रहना
एहो है निशानी प्रेम दी। प्यारे दी रजा विच रहना एहो है निशानी प्रेम दी। ओ राजी प्यारे दी रजा विच रहना एहो है निशानी प्रेम दी।
जिथे रखे उथे रहना, जे तर्क करनी है फिर प्रेम नहीं, हुक्म मनना ते सत बचन दे अधिकारी होना। सचे पातशाह जे माड़ा हो गया तां वी इह तेरा हुक्म है, चंगा हो गया तां वी तेरी मर्जी है। माड़े विच वी पता ते दुख च लगना, सुख विच सारी कहणगे पर दुख विच पता लगना है किन्ना क प्रेम है। साडे अंदरों कोई गिला ते नहीं निकलदा, शिकवा शिकायत ते नहीं, ओदी रजा विच रहना, सत बचन दे अधिकारी बनना। सो साध संगत जी, अज इको एक पुत्र है, अखियां दा तारा बड़े पैदा सहारा, बड़ियां सुखना सुख सुख के लिया, ते पुत्र दी लाश पई है गुरसिख आया बारो, आउंदे नू कहन लगी जी तुहानू एक खबर सुनाउणी है, पहला दिल करड़ा कर लो। कहन लगा भागवान ने की गल हो गई, बड़ी करड़ी खबर है। कहिंदे की अपना जिहड़ा पुत्तर सी, जिहड़ा बड़ियां अरदासां कर करके लिया सी, जिहड़ा बड़ियां सुखना सुख सुख के लिया सी, अपना इको एक पुत्तर ओते चढ़ाई कर गया, ਜਦੋਂ ਦੱਸਿਆ ਇੱਕੋ ਇੱਕ ਪੁੱਤਰ ਹੁਣ ਪਿਤਾ ਜਦੋਂ ਉਹਨੇ ਸੁਣਿਆ ਕਿ ਮੇਰਾ ਪੁੱਤਰ ਦੁਨੀਆਂ ਤੋਂ ਚਲਿਆ ਗਿਆ ਸਦਾ ਵਾਸਤੇ ਵਿਛੋੜਾ ਪੈ ਗਿਆ ਭਾਗਵਾਨੇ ਮੈਂ ਤੇ ਚੱਲ ਲਵਾਂਗਾ ਪਰ ਮਾਵਾਂ ਨੂੰ ਝੱਲਣਾ ਬੜਾ ਜਿਨ੍ਹਾਂ ਦੇ ਪੁੱਤਰ ਚਲੇ ਜਾਣ ਨਾ ਉਹ ਮਾਵਾਂ ਫਿਰ ਸਦਾ ਰੋਂਦੀਆਂ ਰਹਿੰਦੀਆਂ ਭੁੱਲਦੀਆਂ ਨਹੀਂ ਕਿਸੇ ਦਾ ਪੁੱਤਰ ਜਦੋਂ ਕਿਤੇ ਘੋੜੀ ਚੜ੍ਹਦਾ ਹੈ ਜਿਹਦਾ ਪੁੱਤਰ ਗਿਆ ਹੋਵੇ ਉਹਨੂੰ ਯਾਦ ਆ ਜਾਂਦੀ ਹੈ ਜੇ ਮੇਰਾ ਅੱਜ ਹੁੰਦਾ ਤੇ ਇਵੇਂ ਜਿਵੇਂ ਘੋੜੀ ਚੜ੍ਹਦਾ ਜੇ ਨਾ ਰੱਬ ਕਰੇ ਕਿਸੇ ਭੈਣ ਦਾ ਭਰਾ ਵਿਛੜ ਜਾਵੇ ਤੇ ਵਾਗਾ ਗੁੰਦਣ ਦੀ ਵਾਰੀ ਆਉਂਦੀ ਹੈ ਲੋਕਾਂ ਵੱਲ ਵੇਖਦੀ ਹੈ ਭਰਾ ਡੋਲੀ ਚੜ੍ਹਾਉਂਦੇ ਨੇ ਫਿਰ ਆਪਣਾ ਵਿਛੜਿਆ ਭਰਾ ਯਾਦ ਆਉਂਦਾ ਨਾ ਰੱਬ ਕਰੇ ਕਿਸੇ ਦਾ ਪਿਤਾ ਦੁਨੀਆਂ ਚੋਂ ਚਲਿਆ ਜਾਏ ਜਿਸ ਧੀ ਦਾ ਪਿਤਾ ਚਲਿਆ ਜਾਵੇ ਉਹ ਫਿਰ ਪੱਲਾ ਫੜਾਉਣ ਦੀ ਵਾਰੀ ਆਉਂਦੀ ਹੈ ਤੇ ਪਿਤਾ ਯਾਦ ਆਉਂਦਾ ਹੈ ਅੱਜ ਹੁੰਦਾ ਪੱਲਾ ਫੜਾਉਂਦਾ ਨਾ ਰੱਬ ਕਰੇ ਕਿਸੇ ਦੀ ਮਾਂ ਦੁਨੀਆਂ ਵਿੱਚੋਂ ਚਲੀ ਜਾਵੇ ਪਾਣੀ ਵਾਰਨ ਦੀ ਵਾਰੀ ਆਉਂਦੀ ਹੈ ਤੇ ਵਿਛੜੀ ਮਾਂ ਦੀ ਯਾਦ ਆਉਂਦੀ ਹੈ ਜ਼ਰੂਰ ਯਾਦ ਆਏਗੀ ਇਸ ਕਰਕੇ ਅਰਦਾਸ ਤੇ ਇਹੀ ਕਰਨੀ ਚਾਹੀਦੀ ਮਹਾਰਾਜ ਕਦੇ ਵੀ ਕਿਸੇ ਨੂੰ ਇਹ ਵਿਛੋੜਾ ਨਾ ਪਵੇ ਸੋ ਸਾਧ ਸੰਗਤ ਬੜਾ ਔਖਾ ਹੈ ਕਹਿਣ ਲੱਗਾ ਭਾਗਵਾਨੇ ਮੈਂ ਤੇ ਚੱਲ ਲਵਾਂਗਾ ਪੁੱਤਰ ਸੀ ਤੇਰਾ ਮਾਵਾਂ ਨਹੀਂ ਚੱਲ ਸਕਦੀ ਤੂੰ ਆਪਣਾ ਦਿਲ ਕਰੜਾ ਕਰ ਲੈ ਕਹਿਣ ਲੱਗੀ ਮੇਰਾ ਦਿਲ ਤੇ ਬੜਾ ਕਰੜਾ ਹੈ ਮੈਂ ਤੇ ਚੱਲ ਲਵਾਂਗੀ ਪਰ ਤੁਸੀਂ ਰੋਣਾ ਨਹੀਂ ਫਿਰ ਭਾਣੇ ਦੇ ਵਿੱਚ ਦੋਵੇਂ ਪਤੀ ਪਤਨੀ ਬੈਠੇ ਨੇ ਅਗਲਾ ਇਤਿਹਾਸ ਫਿਰ ਆਪਾਂ ਪੰਜ ਪਿਆਰਿਆਂ ਦੇ ਆਉਣ ਤੋਂ ਬਾਅਦ ਵਿਚਾਰਾਂਗੇ ਆਓ ਹੁਣ ਆਪਾਂ ਪੰਜ ਪਿਆਰਿਆਂ ਦਾ ਸਤਿਕਾਰ ਕਰਨਾ ਆਉਣਗੇ ਸਟੇਜ ਤੇ ਖੜੇ ਨਹੀਂ ਹੋਣਾ ਕਿਸੇ ਨੇ ਧਿਆਨ ਦਿਓ ਜਰਾ ਇੱਧਰ ਸੁਰਤੀ ਜੋੜੋ ਪੰਜ ਪਿਆਰੇ ਸਟੇਜ ਤੇ ਆਉਣਗੇ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਇਸ ਤਰ੍ਹਾਂ ਵੇਖਦੇ ਚੰਗੇ ਨਹੀਂ ਲੱਗਦੇ ਇਕਾਗਰਤਾ ਬਣਾ ਕੇ ਰੱਖੋ ਪੰਜ ਪਿਆਰਿਆਂ ਦੇ ਦਰਸ਼ਨ ਕਰਨੇ ਨੇ ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਫਲਾਣਾ ਫਲਾਣੇ ਦਾ ਖਾਸ ਬੰਦਾ ਹੈ ਮਹਾਰਾਜ ਕਹਿੰਦੇ ਮੇਰਾ ਖਾਸ ਰੂਪ ਹੈ ਜਿੱਥੇ ਪੰਜ ਪਿਆਰੇ ਆਉਣਗੇ ਤੁਸੀਂ ਇਹ ਸਮਝਣਾ ਕਿ ਮੈਂ ਹੀ ਆ ਗਿਆ ਐਡਾ ਰੁਤਬਾ ਹੈ ਪੰਜ ਪਿਆਰਿਆਂ ਦਾ ਪੰਜ ਪਿਆਰੇ ਆਉਣਗੇ ਇੱਥੇ ਬੈਠਣਗੇ ਸਭ ਨੇ ਦਰਸ਼ਨ ਕਰਨੇ ਨੇ ਆਪਾਂ ਸੋ ਸਾਰੇ ਇਕਾਗਰਤਾ ਬਣਾ ਕੇ ਰੱਖੋ ਤੇ ਆਓ ਉਹਨਾਂ ਸੰਗਤਾਂ ਨੂੰ ਜੀ ਆਇਆਂ ਨੂੰ ਆਖੀਏ ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹ ਗਏ ਜਿਹੜੇ ਰਹਿ ਗਏ ਕਰਮਾਂ ਦੇ ਮਾਰੇ ਵੇਖਦੇ ਹੀ ਚਲੋ ਉਹਨਾਂ ਨੂੰ ਤੇ ਸਤਿਕਾਰ ਦਈਏ ਜਿਹੜੇ ਛੱਕ ਕੇ ਆਏ ਆਓ ਸਾਰੇ ਬੋਲਿਓ ਗੱਜ ਵੱਜ ਕੇ ਪੰਜ ਪਿਆਰਿਆਂ ਦਾ ਸਤਿਕਾਰ ਜੈਕਾਰਿਆਂ ਵਿੱਚ ਕਰਨਾ
ਆਇਆ ਨੂੰ ਜੀ ਆਇਆ ਨੂੰ ਜੀ ਆਇਆ ਬੋਲੋ ਆਇਆ ਨੂੰ ਜੀ ਆਇਆ ਨੂੰ ਜੀ ਆਇਆ
ਪੰਡਤ ਕੇਸਰੀ ਬਾਣਾ ਕੇਸਰੀ
ਕਾਫੀ ਤਾਦਾਦ ਵਿੱਚ ਸੰਗਤਾਂ ਨੇ ਅੱਗੇ ਵੀ ਅੰਮ੍ਰਿਤ ਛਕਿਆ ਮਹਾਰਾਜ ਦੀ ਕਿਰਪਾ ਦਾ ਸਦਕਾ ਮੇਰੇ ਤੋਂ ਭਾਵੇਂ ਇੱਕ ਦਿਨ ਹਾਜ਼ਰੀ ਵੀ ਨਹੀਂ ਭਰੀ ਗਈ ਫਿਰ ਵੀ ਮਹਾਰਾਜ ਦੀ ਕਿਰਪਾ ਦਾ ਸਦਕਾ 630 ਪ੍ਰਾਨੀ ਗੁਰੂ ਕੇ ਜਹਾਜ਼ੇ ਚੜ੍ਹੇ
ਬੋਲੋ
ਧਿਆਨ ਦਿਓ ਜਰਾ ਧਿਆਨ ਦਿਓ ਭਾਈ ਇਹ ਬਹੁਤ ਵੱਡਾ ਝਾੜ ਹੈ ਕਿਉਂਕਿ ਦਿੱਲੀ ਵਰਗੇ ਸ਼ਹਿਰਾਂ ਵਿੱਚ ਭਾਵੇਂ ਕਿ ਸਾਡੇ ਪੰਜਾਬ ਵਿੱਚ ਵੀ ਬਥੇਰਾ ਬੋਲਬਾਲਾ ਪਰ ਤੁਹਾਡੇ ਪਖੰਡ ਦਾ ਕੁਝ ਜ਼ਿਆਦਾ ਹੀ ਹੈ ਦਿੱਲੀ 'ਚ ਕਾਫੀ ਹੈ ਬਾਕੀ ਅੱਜ ਨੌਜਵਾਨ ਜਿਹੜੇ ਨੇ ਪਤਤ ਪੁਣੇ ਦੀ ਲਹਿਰ ਵੱਲ ਪਤਤ ਪੁਣੇ ਵੱਲ ਜਾ ਰਹੇ ਨੇ ਇਸ ਪਾਸੇ ਵੱਲ ਤੁਰਨ ਵਾਸਤੇ ਕੋਈ ਤਿਆਰ ਨਹੀਂ ਤੁਸੀਂ ਸਭ ਜਾਣਦੇ ਹੋ ਸਭ ਸਿੱਖੀ ਤੋਂ ਮੁਨਕਰ ਹੋ ਰਹੇ ਨੇ ਪਰ ਮਹਾਰਾਜ ਦੀ ਕਿਰਪਾ ਦਾ ਸਦਕਾ ਇਹ ਸਾਡੇ ਦੋ ਦਿਨ ਪਿਛਲੇ ਲੰਘਿਆਂ ਦਾ ਇਹ ਤਿੰਨ ਦਿਨ ਦਾ ਮਹਾਨ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਝਾੜ ਹੈ ਤੇ 630 ਪ੍ਰਾਨੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜੇ ਨੇ ਬਾਣੀ ਔਰ ਬਾਣੇ ਦੇ ਧਾਰਨੀ ਹੋਏ ਨੇ ਪੰਜ ਕਕਾਰਾਂ ਦੇ ਧਾਰਨੀ ਹੋਏ ਨੇ ਉਹਨਾਂ ਨੂੰ ਦਾਸ ਵੱਲੋਂ ਸਾਰੇ ਜਥੇ ਵੱਲੋਂ ਸਾਰੇ ਪੰਥ ਵੱਲੋਂ ਲੱਖ 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 ਵਧਾਈਆਂ ਧਿਆਨ ਦਿਓ ਇਹ ਪਹਿਲਾ ਕਦਮ ਹੈ ਹੁਣ ਵਧਣਾ ਸ਼ੁਰੂ ਕਰਨਾ ਹੈ ਵੱਧਦੇ ਜਾਣਾ ਹੈ ਵੱਧਦੇ ਜਾਣਾ ਹੈ ਇੱਕ ਦਿਨ ਸੱਚਖੰਡ ਤੱਕ ਪਹੁੰਚਣਾ ਰੁਕਾਵਟਾਂ ਵੀ ਬਹੁਤ ਆਉਣਗੀਆਂ ਤੋੜਨ ਵਾਲੇ ਵੀ ਬੜੇ ਆਉਣਗੇ ਕੀ ਪਿਆ ਪਰ ਗੁਰਮੁਖੋ ਪਿੱਛੇ ਨਹੀਂ ਮੁੜਨਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸਿੱਖੀ ਕੇਸਾਂ ਤੇ ਸਵਾਸਾਂ ਸੰਗ ਇਹੀ ਅਰਦਾਸ ਕਰਨੀ ਆਓ ਜਿਵੇਂ ਅੱਗੇ ਆਪਾਂ ਪੰਜ ਪਿਆਰਿਆਂ ਦਾ ਸਤਿਕਾਰ ਜੈਕਾਰਿਆਂ ਨਾਲ ਕਰਦੇ ਹਾਂ ਨਾ ਇੱਥੇ ਵੀ ਕਰਨਾ ਹੈ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਮਾਰਨ ਨਾਲ ਪਿਆਰ ਹੈ ਉਹਨਾਂ ਸਾਰਿਆਂ ਨੇ ਬਾਹਾਂ ਖੜੀਆਂ ਕਰਨੀਆਂ ਜਦੋਂ ਬਾਹਾਂ ਕਰਾਈਆਂ ਜਾਣਗੀਆਂ ਇਹ ਧਿਆਨ ਚ ਰੱਖਿਆ ਕਰੋ ਧਾਰਨਾ ਵਿੱਚ ਕਦੇ ਵੀ ਬਾਹਾਂ ਖੜੀਆਂ ਨਹੀਂ ਕਰਨੀਆਂ ਕਿਉਂਕਿ ਜਦੋਂ ਸਮਾਂ ਹੈ ਉਦੋਂ ਬਸ ਅੱਗੇ ਪਿੱਛੇ ਨਹੀਂ ਜਦੋਂ ਸਮਾਂ ਹੈ ਬਸ ਉਦੋਂ ਹੀ ਬਾਹਾਂ ਖੜੀਆਂ ਕਰਨੀਆਂ ਹੁਣ ਤੁਸੀਂ ਮੈਂ ਅੱਗੇ ਵੀ ਬੇਨਤੀ ਕਰਦਾ ਮੇਰਾ ਦੱਸ ਦੇਣਾ ਜ਼ਰੂਰੀ ਹੈ ਫਰਜ਼ ਹੈ ਕਈ ਨਵੇਂ ਆਉਂਦੇ ਨੇ ਉਹ ਫਿਰ ਕਰ ਕਹਿੰਦੇ ਬਾਹਾਂ ਖੜੀਆਂ ਕਰਨ ਦਾ ਕੀ ਮਤਲਬ ਹੈ ਤਾਂ ਕਰਕੇ ਦੱਸ ਦੇਣਾ ਜਿਹੜੇ ਆਪਾਂ ਨਗਰ ਕੀਰਤਨ ਕਰਦੇ ਹਾਂ ਸ਼ਹਿਰਾਂ ਦੇ ਵਿੱਚ ਉਹ ਇੱਕ ਚੇਤਨਤਾਈ ਵਾਸਤੇ ਕਰਦੇ ਵੀ ਖਾਲਸਾ ਪੰਥ ਇਕੱਠਾ ਹੋਵੇ ਪਾਲਕੀ ਚ ਮਹਾਰਾਜ ਦੇ ਸਰੂਪ ਹੋਣ ਪੰਜ ਪਿਆਰੇ ਹੋਣ ਨਗਰ ਕੀਰਤਨ ਜਿੱਥੋਂ ਜਿੱਥੋਂ ਲੰਘੇ ਚੇਤਨਤਾਈ ਆ ਜਾਏ ਇੱਕ ਵਾਰੀ ਵੇਖ ਕੇ ਇਹ ਹੈ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਾਹਾਂ ਖੜੀਆਂ ਕਰਾਉਂਦੇ ਹਾਂ ਜਿਹੜੇ ਸੁੱਤੇ ਪਏ ਨੇ ਜਨਮਾਂ ਜਨਮਾਂਤਰਾਂ ਦੇ ਇੱਕ ਵਾਰੀ ਚੇਤਨਤਾਈ ਚ ਆ ਜਾਣ ਇਸੇ ਵਾਸਤੇ ਬਾਹਾਂ ਖੜੀਆਂ ਕਰਨ ਨਾਲ ਮੈਨੂੰ ਹੋਰ ਦਾ ਤੇ ਪਤਾ ਨਹੀਂ ਪਰ ਦਾਸ ਨੂੰ ਇਹਦਾ ਬੜਾ ਫਾਇਦਾ ਹੋਇਆ ਮਹਾਰਾਜ ਦੀ ਕਿਰਪਾ ਦਾ ਸਦਕਾ ਇੱਕ ਮਹੀਨੇ ਵਿੱਚ ਪੰਜ ਪੰਜ ਛੇ ਛੇ ਸੱਤ ਸੱਤ ਹਜ਼ਾਰ ਪ੍ਰਾਣੀ ਵੀ ਗੁਰੂ ਕੇ ਜਹਾਜ਼ ਚੜ੍ਹ ਗਏ ਮਹਾਰਾਜ ਦੀ ਕਿਰਪਾ ਹੈ ਇਹ ਚੇਤਨਤਾਈ ਹੈ ਕਿਉਂਕਿ ਕਈ ਅੱਜ ਪਹਿਲੀ ਵਾਰੀ ਸੰਗਤ ਵਿੱਚ ਆਏ ਨੇ ਜਦੋਂ ਆਪਣੀ ਕੌਮ ਦਾ ਇਹ ਜੋਸ਼ ਵੇਖਦੇ ਨੇ ਉਹਨਾਂ ਦਾ ਵੀ ਜੀ ਕਰਦਾ ਅੰਮ੍ਰਿਤ ਛਕੀਏ ਸਿੰਘ ਸਜੀਏ ਆਪਾਂ ਮੈਂ ਬੇਨਤੀ ਕਰਦੇ ਆਪਾਂ ਕੋਈ ਹਥਿਆਰ ਨਹੀਂ ਚੁੱਕਣੇ ਆਪਣੇ ਕੋਲ ਤੇ ਪਿਆਰ ਦਾ ਹੀ ਹਥਿਆਰ ਹੈ ਆਪੋ
ਸਤਨਾਮ
ਪਿਆਰ ਦਾ ਹਥਿਆਰ ਮਨ ਤੇ ਸੱਟ ਮਾਰਦਾ ਬਸ ਪ੍ਰੇਮ ਨਾਲ ਹੀ ਮਨਾਉਣਾ ਹੈ ਹੋਰ ਨਹੀਂ ਕੋਈ ਤੇ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਜਿਵੇਂ ਵੋਟਾਂ 'ਚ ਬਾਹਾਂ ਖੜੀਆਂ ਹੁੰਦੀਆਂ ਨੇ ਉਦੋਂ ਤੇ ਸਾਰੇ ਹੀ ਕਰਦੇ ਪਰ ਇੱਥੇ ਵੀ ਪਿਆਰ ਦਾ ਸਬੂਤ ਦੇਣਾ ਸਾਰਿਆਂ ਨੇ ਜਿਵੇਂ ਜਾਗਰਤੀ ਆਵੇ ਪਤਾ ਲੱਗੇ ਇੰਨੀ ਜ਼ੋਰ ਦੀ ਬੋਲਣਾ ਹੈ ਕਿ ਸਾਧ ਸੰਗਤ ਜਿੰਨੇ ਵੀ ਦਿੱਲੀ 'ਚ ਇਤਿਹਾਸਕ ਸਥਾਨ ਨੇ ਸਾਰਿਆਂ ਤੱਕ ਹੀ ਆਵਾਜ਼ ਜਾਵੇ ਪਤਾ ਲੱਗੇ ਸਮਾਗਮ ਹੋ ਰਿਹਾ ਮੈਂ ਇੱਕ ਬੇਨਤੀ ਕਰਾਂ ਆ ਨਿੱਕੇ ਨਿੱਕੇ ਬੱਚੇ ਪੰਜ ਪੰਜ ਸੱਤ ਸੱਤ ਦਸ ਦਸ ਸਾਲਾਂ ਦੇ ਜਕਾਰੇ ਲਾਉਂਦੇ ਨੇ ਜਿਹੜੇ ਬਜ਼ੁਰਗ ਬੈਠੇ ਨੇ ਨਾ ਨਗੁਰੇ ਜੇ ਉਹ ਹੁਣ ਆਪਣੇ ਮਨਾਂ 'ਚ ਆਪੀ ਝਾਤੀ ਮਾਰ ਲਓ ਜਿਹੜੇ ਅੱਸੀ ਅੱਸੀ ਸਾਲਾਂ ਦੇ ਹੋ ਗਏ ਤੇ ਅਜੇ ਵੀ ਕਹਿੰਦੇ ਅਜੇ ਨਹੀਂ ਛਕਣਾ ਜੀ ਆ ਵੇਖੋ ਬੱਚਿਆਂ ਵੱਲ ਲੋਕ ਬੱਚਿਆਂ ਨੂੰ ਮਤ ਦਿੰਦੇ ਨੇ ਬੱਚੇ ਤੁਹਾਨੂੰ ਮਤ ਦਿੰਦੇ ਨੇ ਸਿਆਣੇ ਬਣ ਜਾਓ
ਸਤਿ ਸ੍ਰੀ ਅਕਾਲ